ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰਹੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਾਬੇ ਉਪਰ ਪਾਰ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨਹਾਰ ਅਗਮ ਅਗਾਦ ਊਚ ਆਪਾਰ ਜੋ ਤੁਧ ਸੇਵਹੇ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕਾ ਸੰਗ ਤਰ ਸੰਸਾਰ ਕਾਹੂ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਤੂਰ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰ ਸੰਸਾਰ ਕਹੂ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬੇ ਇਕਬਾਲ, ਸਾਹਿਬੇ ਬਰਕਤ, ਸਾਹਿਬੇ ਕਮਾਲ, مرشد کامل کامل رہبر روشن چراغ نور نظر گیان دے ساگر سمچی منکتا دے سانجھا آتمک پنڈار صاحب گرو گرنتھ صاحب جی دی پاون حضوری وچ جڑ بیٹھ کے پیران دے پیر بابیاں دے بابے جوگیاں دے جوگی ناتھاں دے ناتھ رہبران دے رہبر گروان دے گرو مہان گرو بیٹھا سوڈھی پادشاہ رام داس ستگرو کہا وے ایسے مہان ستگرو دے پاون سچکن سری دربار صاحب تو منجی صاحب دیوان حال مہان استھان تو گرو کی کتھا گرو گرنتھ صاحب جی دے حکم انوسار سن رہی سنمان یوگ سات سنگت جیو گرو کی بخشی فتح بلاؤ واہگرو جی کا خالصہ واہگرو جی کی فتح پرماتما واہگرو انہیں سنسار نو بنایا تد سنسار اپایا سرے سر تندے لایا ویکھے کیتا اپنا کر قدرت پاسا ڈال جیو سنسار نو اس نے بنایا تے بنا کے ہر ایک نو اپنے کارے کرماں نو سار لایا اپنے حکم انوسار سب نو اس کرم ترتی تے سنبھالیا کسے نو انہیں کتنا زور دتا کسے نو زور والا بنایا کسے نو کمزور بنایا پر اس ورگا زور مالک واہگرو ورگا زور کسے وچ نہیں ہے حکم راہیں اس گل نو سمجھنا ہے کرو کرپا من جے کتے پٹک رہے آئے من نو آواز مارو میرے من پردیسی وے پیارے آؤ کہرے تے اک واری گج کے اچارن کرو ستنام شری واہ گرو اک واری پھر آکھو ستنام شری واہ گرو
ستنام سری واہِ گرو صاحب جی تلنگ کار دوجا محلہ پنجواں تد بن دوجا ناہی کوئے
تلنگ راگ ہے ਘਰ ਦੂਜਾ ਰਾਗ ਅਨੁਸਾਰ ਇਹਨੂੰ ਦੂਜੇ ਘਰ 'ਚ ਗਾਉਣਾ ਏ ਵਾਜੇ ਦੇ ਸੁਰਾਂ ਦੇ ਘਰ ਹੁੰਦੇ ਨੇ ਇਹਨੂੰ ਦੂਜੇ ਘਰ 'ਚ ਗਾਉਣਾ ਏ ਮਹੱਲਾ ਪੰਜਵਾਂ ਸਾਹਿਬ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਹੁਕਮ ਹੈ ਸਾਹਿਬ ਕਹਿੰਦੇ ਤੁਦ ਬਿਨ ਦੂਜਾ ਨਾਹੀਂ ਕੋਏ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ ਤੇ ਹੋ ਵੀ ਨਹੀਂ ਸਕਦਾ ਤੂੰ ਆਪਣੇ ਵਰਗਾ ਆਪ ਹੀ ਹੈ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਤੇਰੇ ਜਿੱਡਾ ਕੋਈ ਉੱਚਾ ਹੋਵੇ ਤੇ ਤੈਨੂੰ ਜਾਣ ਸਕੇ ਤੈਨੂੰ ਤੇ ਕੋਈ ਜਾਣ ਵੀ ਨਹੀਂ ਸਕਦਾ ਤੂੰ ਬੇਅੰਤ ਹੈ ਪਰਾਂ ਤੋਂ ਪਰਾਂ ਹੈ ਤੇਰੇ ਵਰਗਾ ਹੋਰ ਕੋਈ ਹੋ ਨਹੀਂ ਸਕਦਾ
ਤੂੰ ਕਰਤਾਰ ਕਰਹੇ ਸੋ ਹੋਏ
ਤੂੰ ਕਰਤਾਰ ਕਰਹਿ ਸੋ ਹੋਏ ਜੋ ਤੂੰ ਕਰਦਾ ਹੈ ਉਹੀ ਹੁੰਦਾ ਹੈ ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ ਜੇ ਹਵਾ ਜੀਵਨ ਦੇ ਰਹੀ ਹੈ ਭੈ ਵਿੱਚ ਪਾਉਣ ਵਹਿ ਸਦਵਾਓ ਭੈ ਵਿੱਚ ਚੱਲਹਿ ਲੱਖ ਦਰਿਆਓ ਭੈ ਵਿੱਚ ਅਗਨ ਕਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਇਹ ਪੂਰੀ ਸ੍ਰਿਸ਼ਟੀ ਜੋ ਚੱਲ ਰਹੀ ਹੈ ਇਹ ਤੇਰੇ ਹੁਕਮ ਦੇ ਬੱਜੀ ਵਿੱਚ ਬੱਜੀ ਹੋਈ ਹੈ ਭਾਵ ਕਿ ਤੇਰੇ ਡਰ ਵਿੱਚ ਹੈ, ਤੇਰੇ ਤੋਂ ਬਾਹਰ ਕੁਝ ਵੀ ਨਹੀਂ ਹੈ, ਤੂੰ ਕਰਤਾਰ ਕਰਾਂ ਸੋ ਹੋਏ। ਕਰਤਾਰ ਸ਼ਬਦ ਬਹੁਤ ਪਿਆਰਾ ਹੈ, ਗਲ ਚੇਤੇ ਆਈ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਨਾ ਜਦ ਕਰਤਾਰਪੁਰ ਦੀ ਜੂਹ ਵਿੱਚ ਪੁੱਜੇ ਤੇ ਜਿਸ ਜ਼ਮੀਨ ਪੈਲੀ ਤੇ ਸਾਹਿਬ ਜਾ ਕੇ ਟਿਕੇ ਉਹ ਜ਼ਮੀਨ ਸੀ ਦੋਦਾ ਚੌਧਰੀ ਦੀ, ਤੇ ਸਾਹਿਬ ਨੇ ਜਦ ਉੱਥੇ ਜਾ ਕੇ ਬਾਣੀ ਪੜਦਿਆਂ ਅਲਾਪ ਲਿਆ, ਉਹ ਸੁਰੀਲੀ ਆਵਾਜ਼ ਸੁਣ ਕੇ, ਅੰਮ੍ਰਿਤ ਵਰਗੀ ਮਿੱਠੀ ਬਾਣੀ ਸੁਣ ਕੇ, ਜੋ ਖੇਤਾਂ ਚ ਪੈਲੀ ਚ ਕੰਮ ਕਰਨ ਵਾਲੇ ਕਿਸਾਨ ਸਨ ਉਹ ਦੌੜ ਪਏ, ਤੇ ਇਉਂ ਜਾਣੋ ਪਸ਼ੂ ਪੰਛੀ ਤੱਕ ਵੀ ਸੁੰਨ ਹੋ ਗਏ ਬਿਲਕੁਲ। ਦੌੜਦਿਆਂ ਜਦ ਸਾਹਿਬ ਕੋਲ ਪੁੱਜੇ ਤੇ ਕੀਰਤਨ ਸੁਣਿਆ ਤੇ ਸਾਹਿਬ ਨੇ ਬਚਨ ਵੀ ਕੀਤੇ ਤੇ ਅੱਗੇ ਤੋਂ ਅੱਗੇ ਸਭ ਨੂੰ ਪਤਾ ਲੱਗ ਗਿਆ, ਉੱਥੇ ਸਤਸੰਗ ਹੋਣ ਲੱਗਿਆ। ਜਦ ਸਤਸੰਗ ਹੋਣ ਲੱਗਿਆ ਸਾਹਿਬ ਕੁਝ ਦਿਨ ਇੱਥੇ ਟਿਕੇ, ਤੇ ਦੋਦਾ ਚੌਧਰੀ ਦੀ ਜੋ ਪਤਨੀ ਸੀ ਉਹ ਰੋਜ਼ ਦੁੱਧ ਗਰਮ ਕਰਕੇ ਲਿਆਉਂਦੀ ਸੀ ਸਾਹਿਬ ਲਈ, ਤੇ ਆਪਣੇ ਪਤੀ ਨੂੰ ਵੀ ਕਿਤੇ ਕਹਿ ਦਿੱਤਾ ਵੀ ਹੁਣ ਤੇ ਬੜੀ ਸੰਗਤ ਇਕੱਠੀ ਹੋਣ ਲੱਗ ਗਈ ਹੈ, ਮਹਾਨ ਪੁਰਖ ਆਏ ਨੇ, ਬਚਨ ਸੁਣਿਆ ਕਰੋ ਚੱਲ ਕੇ। ਪਰ ਉਹਨੂੰ ਤੇ ਮਾਣ ਸੀ ਵੀ ਸਤਿਗੁਰੂ ਮੇਰੀ ਜ਼ਮੀਨ ਮੇਰੀ ਪੈਲੀ 'ਚ ਬੈਠੇ ਨੇ, ਪਰ ਪਤਨੀ ਦੀ ਗੱਲ ਜਦ ਕਈ ਵਾਰੀ ਕਿਹਾ ਤੇ ਮੰਨੀ। ਪਰ ਉਸ ਵੇਲੇ ਆਇਆ ਜਦ ਸਤਸੰਗ ਦੀ ਸਮਾਪਤੀ ਹੋ ਚੁੱਕੀ ਸੀ, ਲੋਕ ਜਾ ਰਹੇ ਸਨ, ਤੇ ਆ ਕੇ ਗੋਡੇ ਹੱਥ ਲਾ ਕੇ ਪੂਰੀ ਤਰ੍ਹਾਂ ਝੁਕਿਆ ਵੀ ਨਹੀਂ, ਤੇ ਬੈਠ ਕੇ ਕਹਿੰਦਾ ਮਹਾਂਪੁਰਖੋ ਕਿਰਪਾ ਕਰੋ। ਸਾਹਿਬ ਮੁਸਕਰਾਏ, ਵੇਖ ਲਿਆ ਕਿ ਅੰਦਰ ਤੱਕ ਹੰਕਾਰ ਨਾਲ ਭਰਿਆ ਹੋਇਆ ਹੈ, ਤੇ ਦੋਦੇ ਨੇ ਬੈਠਦਿਆਂ ਹੀ ਕਹਿ ਦਿੱਤਾ ਸਤਿਗੁਰੂ ਤੁਹਾਨੂੰ ਪਤਾ ਤੁਸੀਂ ਜਿੱਥੇ ਬੈਠੇ ਹੋ ਜ਼ਮੀਨ ਕਿਸ ਦੀ ਪੈਲੀ ਕਿਸ ਦੀ ਹੈ, ਇਹ ਮੇਰੀ ਹੈ। ਤੁਹਾਨੂੰ ਪਤਾ ਜੋ ਦੁੱਧ ਛਕਾਉਂਦੀ ਆ ਕੇ ਉਹ ਮੇਰੀ ਪਤਨੀ ਹੈ, ਉਹ ਦੁੱਧ ਮੇਰੇ ਘਰੋਂ ਆਉਂਦਾ ਹੈ। ਸਤਿਗੁਰੂ ਨੇ ਮੁਸਕਰਾਉਂਦਿਆਂ ਕਹਿ ਦਿੱਤਾ ਕਿ ਦੋਦਿਆ ਉਹ ਦੁੱਧ ਤੈਨੂੰ ਮਿਲਦਾ ਕਿੱਥੋਂ ਹੈ? ਕਹਿਣ ਲੱਗਾ ਜੀ ਮੇਰੀ ਮੱਝਾਂ ਗਾਵਾਂ ਨੇ, ਉਹ ਕਿੱਥੋਂ ਲਿਆਇਆ ਤੂੰ? ਕਹਿੰਦਾ ਜੀ ਜਿਨਸ ਫਸਲ ਵੇਚੀ ਤੇ ਉਹ ਖਰੀਦੀਆਂ ਨੇ, ਕਿਤੋਂ ਚੋਰੀ ਥੋੜਾ ਕੀਤੀਆਂ ਨੇ, ਤੇ ਉਹ ਜੋ ਫਸਲ ਉਹ ਜੋ ਤੈਨੂੰ ਜਿਨਸ ਮਿਲੀ ਉਹ ਕਿੱਥੋਂ ਮਿਲੀ? ਪੈਲੀ ਵਿੱਚੋਂ। ਇਹ ਕਿਹਦੀ ਹੈ? ਮੇਰੀ ਹੈ। ਤੇਰੇ ਤੋਂ ਪਹਿਲਾਂ ਕਿਸ ਦੀ ਸੀ? ਮੇਰੇ ਬਾਪ ਦਾਦਿਆਂ ਦੀ। ਉਸ ਤੋਂ ਪਹਿਲਾਂ ਕਿਸ ਦੀ ਸੀ? ਮੁੱਕਦੀ ਗੱਲ ਜਦ ਪਤਾ ਲੱਗਾ ਅਖੀਰ ਤੱਕ ਕਿ ਸਭ ਤੋਂ ਪਹਿਲਾਂ ਇਹ ਜ਼ਮੀਨ ਕਿਸ ਦੀ ਸੀ, ਇੱਕਦਮ ਹੀ ਅੰਦਰ ਤੱਕ ਕੰਬ ਗਿਆ, ਹੱਥ ਜੁੜੇ ਤੇ ਕਹਿ ਦਿੱਤਾ ਸਤਿਗੁਰੂ ਸਮਝ ਆ ਗਈ ਇਹ ਜ਼ਮੀਨ ਮੇਰੀ ਨਹੀਂ ਹੈ, ਇਹ ਜ਼ਮੀਨ ਕਰਤਾਰ ਦੀ ਹੈ, ਤੇ ਤੁਸੀਂ ਇਉਂ ਕਰੋ ਹੁਣ ਇਹ ਜ਼ਮੀਨ ਤੁਸੀਂ ਲਓ ਤੇ ਇੱਥੇ ਨਾਨਕਪੁਰਾ ਨਗਰ ਵਸਾਓ ਆਪਣੇ ਨਾਮ ਤੇ। ਤੇ ਸਤਿਗੁਰੂ ਨੇ ਕਹਿ ਦਿੱਤਾ ਕਿ ਹੁਣੇ ਕੀ ਕਿਹਾ ਸੀ ਕਿ ਇਹ ਪੈਲੀ ਜ਼ਮੀਨ ਕਿਸ ਦੀ? ਕਰਤਾਰ ਦੀ। ਤੇ ਸਾਹਿਬ ਕਹਿੰਦੇ ਫਿਰ ਕਰਤਾਰਪੁਰ ਕਰਤਾ ਵਸੈ, ਸੰਤਨ ਕੈ ਪਾਸ ਤੂੰ ਕਰਤਾਰ ਕਰੈ ਸੋ ਹੋਏ, ਜੋ ਤੂੰ ਕਰਦਾ ਏ ਉਹੀ ਹੁੰਦਾ ਹੈ।
ਤੇਰਾ ਜ਼ੋਰ ਤੇਰੀ ਮਨ ਟੇਕ,
ਤੇਰਾ ਹੀ ਜ਼ੋਰ ਵਰਤ ਰਿਹਾ ਏ ਹਰ ਪਾਸੇ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰਤਾ ਰਿਓ। ਇੱਥੇ ਜ਼ੋਰ ਦਾ ਅਰਥ ਹੈ ਤਾਕਤ, ਪਾਵਰ, ਸ਼ਕਤੀ। ਜਿੱਥੇ ਆਪਾਂ ਪੜ੍ਹਦੇ ਹਾਂ ਨਾ ਕੋਈ ਜਨ ਹਰਸਿਓ ਦੇਵੈ ਜ਼ੋਰ, ਉੱਥੇ ਜ਼ੋਰ ਦਾ ਅਰਥ ਹੈ ਜ਼ੋਰ ਦੇਣਾ, ਇੱਥੇ ਜ਼ੋਰ ਦਾ ਅਰਥ ਹੈ ਜ਼ੋਰ, ਪਾਵਰ, ਉਹਦੀ ਤਾਕਤ, ਉਹਦਾ ਬਲ ਚਾਰੇ ਦਿਸ਼ਾਵਾਂ ਦੇ ਵਿੱਚ ਪਸਰਿਆ ਹੋਇਆ ਹੈ, ਹਰ ਪਾਸੇ ਉਹਦੀ ਤਾਕਤ ਵਰਤ ਰਹੀ ਹੈ, ਉਸ ਤੋਂ ਬਾਹਰ ਕੁਝ ਵੀ ਨਹੀਂ ਹੈ।
ਸਦਾ ਸਦਾ ਜਪ ਨਾਨਕ ਏਕ,
ਇਸ ਕਰਕੇ ਸਦਾ ਹੀ ਉਸ ਮਾਲਕ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ, ਉਹਦੀ ਟੇਕ ਲੈਣੀ ਚਾਹੀਦੀ ਹੈ, ਤੇ ਜਿਸ ਜਿਸ ਨੇ ਉਸਦੀ ਟੇਕ ਲਈ ਉਹਨੂੰ ਕਦੀ ਕੋਈ ਧੋਖਾ ਨਾ ਹੋਇਆ, ਕਿਉਂਕਿ ਉਹਨੇ ਸਮਝ ਲਿਆ ਇਸ ਗੱਲ ਨੂੰ ਕਿ ਹਰ ਪਾਸੇ ਉਸ ਮਾਲਕ ਵਾਹਿਗੁਰੂ ਜੀ ਦਾ ਜ਼ੋਰ ਵਰਤ ਰਿਹਾ ਹੈ, ਉਹਦੇ ਕਰਕੇ ਸਭ ਕੁਝ ਹੈ। ਫਿਰ ਉਹਨੇ ਮਾਂ ਬਾਪ ਦੀ ਜਾਇਦਾਦ ਉੱਤੇ ਮਾਣ ਨਹੀਂ ਕੀਤਾ, ਭੈਣ ਭਰਾਵਾਂ ਦੀ ਤਾਕਤ ਪਾਵਰ ਉੱਤੇ ਕੋਈ ਮਾਣ ਨਹੀਂ ਕੀਤਾ, ਉਹਨੂੰ ਸਮਝ ਆ ਗਈ ਤੇ ਕਹਿ ਦਿੱਤਾ ਬਾਬਾ ਕਬੀਰ ਸਾਹਿਬ ਜੀ ਵਰਗਿਆਂ ਨੇ, ਤੁਮ ਜੋ ਕਹੀਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ, जे तुसी कहंदे हो कि श्री कृष्ण जी नंद दे पत्तर ने, फिर ये दसो नंद किसदा पत्तर है? कहंदे अपने पिता दा। कहंदे फिर ये दसो ओदा पिता जो ओ किसदा पत्तर है? कहंदे अपने पिता दा। ते साहब कहंदे गल मुकाओ, जद कोई सी ही नहीं, माए ना होती, बाप ना होता, कर्म ना होती, काया हम नहीं होते, तुम नहीं होते, कौन कहां ते आया? जद कोई मां भी नहीं सी, बाप भी नहीं सी, असी भी नहीं सी, तुसी भी नहीं सी, जद कोई काया शरीर बनया ही नहीं सी, उदों दसो कौन कित्थों आया? पहली मां तां किसे ने बनाई होवेगी, पहला पिता तां किसे ने बनाया होवेगा, तां इह सिलसिला अगे तुरिया, ਉਹ ਕਿਸਨੇ ਬਣਾਇਆ? ਤੇ ਉਦੋਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕੋ ਸਵਾਮੀ ਐਸੋ ਠਾਕੁਰ, ਜਾਕੋ ਮਾਈ ਨਾ ਬਾਪੋ ਰੇ। ਮੇਰੀ ਨਜ਼ਰ ਤਾਂ ਉੱਥੇ ਤੱਕ ਜਾਂਦੀ ਹੈ ਕਿ ਪਹਿਲੀ ਮਾਂ ਵੀ ਮਾਲਕ ਵਾਹਿਗੁਰੂ ਨੇ ਬਣਾਈ, ਪਹਿਲਾ ਪਿਤਾ ਵੀ ਮਾਲਕ ਵਾਹਿਗੁਰੂ ਨੇ ਬਣਾਇਆ, ਉਹਦਾ ਹੀ ਜ਼ੋਰ ਵਰਤ ਰਿਹਾ ਹੈ। ਜੇ ਉਹਦਾ ਜ਼ੋਰ ਨਾ ਵਰਤਦਾ ਤੇ ਸਿਕੰਦਰ ਲੋਧੀ ਨੇ ਕਿਤੇ ਮੈਨੂੰ ਛੱਡਣਾ ਸੀ? ਜੋ ਹੱਥ ਪੈਰ ਬੰਨ ਕੇ ਇੱਕ ਢੀਮ ਵਾਂਗ ਪੋਟਲੀ ਬਣਾ ਕੇ ਹਾਥੀ ਦੇ ਸਾਹਮਣੇ ਸੁੱਟ ਦਿੰਦਾ ਏ, ਪਰ ਕੁਝ ਨਹੀਂ ਵਿਗਾੜ ਪਾਉਂਦਾ, ਕਿਉਂਕਿ ਜ਼ੋਰ ਤੇ ਮਾਲਕ ਵਾਹਿਗੁਰੂ ਜੀ ਦਾ ਚੱਲ ਰਿਹਾ ਸੀ। ਜਿਸਦਾ ਸਾਹਿਬ ਡਾਢਾ ਹੋਏ ਤਿਸਨੋ ਮਾਰਨਾ ਸਾਕਾ ਕੋਏ, ਉਸ ਦੀ ਟੇਕ ਕਬੀਰ ਸਾਹਿਬ ਨੇ ਲਈ ਹੋਈ ਸੀ, ਉਸ ਦੀ ਟੇਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨੇ ਲਈ, ਤੇ ਕੋਈ ਕੁਝ ਨਹੀਂ ਵਿਗਾੜ ਸਕਿਆ। ਸਦਾ ਸਦਾ ਜਪ ਨਾਨਕ ਏਕ, ਨਾਨਕ ਜੀ ਕਹਿੰਦੇ ਇਸ ਕਰਕੇ ਸਦਾ ਹੀ ਮਾਲਕ ਵਾਹਿਗੁਰੂ ਜੀ ਦਾ ਨਾਮ ਜਪਦੇ ਰਹੋ।
ਸਭੀ ਉਪਰ ਪਾਰ ਬ੍ਰਹਮ ਦਾ ਤਾਰ,
ਸਭ ਉਪਰ ਪਾਰ ਬ੍ਰਹਮ ਦਾ ਤਾਰ, ਸਾਰਿਆਂ ਦੇ ਉੱਤੇ ਉਹ ਦੇਣ ਵਾਲਾ ਦਾਤਾ ਉਹੀ ਹੈ। ਜੇ ਮਾਂ ਬਾਪ ਦੇ ਰੂਪ ਚ ਕੁਝ ਮਿਲ ਰਿਹਾ ਹੈ ਤਾਂ ਵੀ ਉਹੀ ਦੇ ਰਿਹਾ ਹੈ, ਜੇ ਭੈਣ ਭਰਾਵਾਂ ਦੇ ਰੂਪ ਚ ਕੁਝ ਮਿਲ ਰਿਹਾ ਹੈ ਤਾਂ ਵੀ ਪਿੱਛੇ ਉਹੀ ਖੜਾ ਹੈ। ਜੇ ਉਹ ਦੇਵੇ ਨਾ ਸਭ ਕੁਝ ਖੋ ਲਵੇ, ਏਕ ਪਹੀਨਾ ਦੇ ਦਸ ਪੀਰ ਲੇ ਤਹ ਮੂੜਾ ਕੋਹਕਾ ਕਰੇ, ਅਸੀਂ ਉਹਦਾ ਕੁਝ ਨਹੀਂ ਵਿਗਾੜ ਸਕਦੇ, ਉਹ ਸਭ ਤੋਂ ਵੱਡਾ ਦਾਤਾ ਹੈ। ਕਈ ਵਾਰੀ ਨਾ ਕਥਾ ਕਰਕੇ ਨਿਕਲੋ ਤੇ ਕੋਈ ਵੀ ਸੰਗਤ ਵਿੱਚੋਂ ਸਵਾਲ ਕਰ ਦਿੰਦਾ ਹੈ, ਕਿਸ ਵੇਲੇ ਕੋਈ ਕੀ ਪੁੱਛ ਲਵੇ ਪਤਾ ਨਹੀਂ ਹੁੰਦਾ। ਤੇ ਅਮੈਰੀਕਾ ਪਲੇਨ ਵਿਊ ਗੁਰਦੁਆਰੇ ਦਾਸ ਕਥਾ ਕਰਕੇ ਨਿਕਲੇ ਆ, ਤੇ ਇੱਕ ਬਜ਼ੁਰਗ ਨੇ ਸਵਾਲ ਕਰ ਦਿੱਤਾ ਕਿ ਗਿਆਨੀ ਜੀ ਅਹੰਕਾਰ ਕਿਸ ਨੂੰ ਕਹਿੰਦੇ ਨੇ? ਤੇ ਉਦੋਂ ਜੋ ਬਚਨ ਨਿਕਲੇ ਗੁਰੂ ਕਿਰਪਾ ਸਦਕਾ ਦਾਸ ਨੂੰ ਚੇਤੇ ਨੇ, ਦਾਸ ਨੇ ਬੇਨਤੀ ਕੀਤੀ, ਬਜ਼ੁਰਗੋ ਜਦ ਵੀ ਕੋਈ ਦਾਤੇ ਤੋਂ ਉੱਪਰ ਦਾਤ ਨੂੰ ਸਮਝ ਲੈਂਦਾ ਹੈ ਨਾ, ਉਦੋਂ ਹੀ ਉਹ ਦਾਤ ਅਹੰਕਾਰ ਬਣ ਜਾਂਦੀ ਹੈ, ਉਦੋਂ ਹੀ ਉਹ ਦਾਤ ਅਹੰਕਾਰ ਬਣ ਜਾਂਦੀ ਹੈ। ਜਦ ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹ ਤੇ ਕਿਰਪਾ ਕਰਕੇ ਮਾਣ ਦਿੰਦਾ ਹੈ ਪਰ ਮਨੁੱਖ ਉਹਨੂੰ ਅਭਿਮਾਨ ਬਣਾ ਲੈਂਦਾ ਹੈ। ਉਹ ਕਿੱਡਾ ਵੱਡਾ ਦਾਤਾ ਹੈ! ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਿੰਨਾ ਕੁ ਵੱਡਾ ਦਾਤਾ ਹੈ! ਤੇਰਾ ਦਾਨਾ ਕੀਮਤ ਨਾ ਪਵੈ, ਤਿਸ ਦਾਤਾ ਕੌਣ ਸ਼ੁਮਾਰ। ਕਹਿੰਦੇ ਤੇਰੇ ਦਿੱਤੇ ਦਾਨ ਦਾ ਕੋਈ ਅੰਤ ਪੈ ਨਹੀਂ ਸਕਦਾ, ਕਿਉਂਕਿ ਤੂੰ ਕੀਤਾ ਕੀ ਹੈ, ਜੋ ਕਿਛ ਪਾਇਆ ਸੋ ਏਕਾ ਵਾਰ, ਤੂੰ ਇੱਕੋ ਵਾਰੀ ਖਜ਼ਾਨੇ ਭਰ ਦਿੱਤੇ ਨੇ। ਬਾਰ ਬਾਰ ਤੈਨੂੰ ਕੁਝ ਬਣਾਉਣ ਦੀ ਲੋੜ ਨਹੀਂ, ਤੂੰ ਹਵਾ ਪਵਨ ਬਣਾਈ ਇੱਕੋ ਵਾਰੀ ਬਣਾ ਦਿੱਤੀ। ਜੈਸੇ ਰਾਜ ਰੰਗੋ ਲਾਗੈ ਤੁਲ ਪਵਾਨ, ਅਮੀਰ ਗਰੀਬ ਨੂੰ ਬਰਾਬਰ ਆਕਸੀਜਨ ਮਿਲ ਰਹੀ ਹੈ। ਇਹ ਜਿਹੜਾ ਦੌਰ ਚੱਲ ਰਿਹਾ ਮਹਾਮਾਰੀ ਦਾ, ਇਹ ਪਿੱਛੇ ਵੀ ਜੋ ਪਿੱਛੇ ਦੋ ਲਹਿਰਾਂ ਆਈਆਂ ਉਦੋਂ ਮਨੁੱਖ ਨੂੰ ਸਮਝ ਆਈ ਕਿ ਆਕਸੀਜਨ ਕੀ ਹੈ, ਉਦੋਂ ਪਤਾ ਲੱਗਾ ਕਿ ਆਕਸੀਜਨ ਸਿਲੰਡਰ ਕੀ ਨੇ। ਜੋ ਸਿਲੰਡਰ 25-25 ਹਜ਼ਾਰਾਂ ਚ 50 ਹਜ਼ਾਰਾਂ ਚ ਵਿਕ ਰਹੇ ਸਨ, ਕਿਉਂ ਵਿਕ ਰਹੇ ਸਨ? ਕਿਉਂਕਿ ਮਾਲਕ ਵਾਹਿਗੁਰੂ ਸਮਝਾਉਣਾ ਚਾਹੁੰਦਾ ਸੀ ਕਿ ਇਹ ਮਨੁੱਖ ਤੂੰ ਬਹੁਤ ਪਛਤਾਵੇਂਗਾ। ਇਹ 40 ਸਾਲ ਪਹਿਲਾਂ, ਕੋਈ 35-40 ਸਾਲ ਪਹਿਲਾਂ ਨਾ ਆਵਾਜ਼ ਉੱਠੀ ਸੀ ਕਿ ਬਈ ਧਰਤੀ ਦੇ ਉੱਤੇ ਆਬਾਦੀ ਵਧਾਓ ਤੇ ਦਰਖਤ ਰੁੱਖ ਕੱਟ ਦਿਓ, ਰੁੱਖ ਕੱਟ ਦਿਓ। ਬੜੇ ਰੁੱਖ ਕੱਟੇ ਗਏ, ਦਰਖਤ ਕੱਟੇ ਗਏ। ਹੁਣ ਆਵਾਜ਼ ਉੱਠੀ ਹੈ ਕਿ ਨਹੀਂ, ਦਰਖਤ ਚਾਹੀਦੇ ਨੇ। ਹੁਣ ਪਛਤਾਵਾ ਹੋਇਆ, ਹੁਣ ਕਈ ਜਗ੍ਹਾ ਬੋਰਡ ਲਿਖੇ ਤੁਹਾਨੂੰ ਪੜ੍ਹਨ ਨੂੰ ਮਿਲ ਜਾਂਦੇ ਨੇ, ਰੁੱਖ ਲਾਓ, ਰੁੱਖਾਂ ਨੂੰ ਬਚਾਓ। ਕਿਉਂ? ਕਿਉਂਕਿ ਹੁਣ ਪਛਤਾਉਣਾ ਪੈ ਰਿਹਾ। ਮਨੁੱਖ ਦਾ ਸੁਭਾਅ ਕੀ ਹੈ कि अज दे काम उत्ते कल पछताउणा पवे ते कल दे काम उत्ते परसों पछताउणा पवे ते जे इउं फिर गलत काम करी ही जावे ते पूरी जिंदगी ही पछतावा बन जांदी है ते पछतावा ही आत्म दाह है आत्म कहात है उदो आत्मा मर जांदी है क्योंकि पछतावा ही रह गया हथ पल्ले कुछ रहा ही नहीं जिंदगी पूरी अजाई बीत गई ते पछतावा ही रह गया कहंदे सन्ना संत बाबा जरनैल सिंह जी पिंडरा वाले कहंदे शरीर दी मौत नूं मैं मौत नहीं मनदा जमीर दी मौत जमीर दा मर जाना आत्मा दा मर जाना असल मर जाना है जे किते चले जुआरी दोए हथ चार ते फिर हाथ गल ते यही है कि पछताउंदिया ही गए संसार तो क्योंकि समझ नहीं आई कि देण वाला दाता ओ है दातार ओ है साखी प्रमाण वाले ने एक गाथा लिखी पढ़ के मन गदगद हो गया कहंदे कि एहो जा दुनियावी दाता सी जिन्हें अपने घर दे चार दरवाजे रखे सी ते चारा दरवाजे तो लोड़वंद आउंदे सी ए दोनों हत्थां नाल वंडदा रहंदा सी पर वंडदियां होया ए अपनी निगाह हमेशा थल्ले रखदा सी नजर थल्ले रखदा सी किसे लम्मी नजर वाले ने इस गल ते गौर कीता ते पुछ लिया सजना एते संसार है एते कोई एक रुपया भी किसे नो देंदा है ना ते टनका के देंदा है लोका नो विखा के उपर हथ करके ते सिर उच्चा करके देंदा है तू इतना कुछ वांड रहे है फिर भी तेरी निगाह थल्ले क्यों है उन्हें जवाब बड़ा प्यारा दिता उन्हें जद पुछया ना सामने वाले ने चार दुवारा देत हो देवत हो दिन रैन एते दान करेंदिया फिर क्यों नीचे नैन ते उन्हें जवाब दिता सब को दाता राम है देवत है दिन रैन लोग नाम मेरो कहे या ते नीचे नैन कहंदे उन्हें मैनु कारोबार दिते ने उन्हें मैनु व्यापार दिते ने ओ दे रहा है ते मैं अगे दे रहा हाँ देन वाला ओ है नाम लोग मेरा लेंदे ने बंदे नाम जाके अगे मेरा लेंदे ने ते मैं अपनिया अखां उस शर्म दे करके नीवियां कर लेंदा हां असल विच गुरु तेग बहादुर साहब जी ने वे कह दिता जगत भिखारी फिरत है सब को दाता राम यही ते दरबार साहब कहंदे एक दिन महाराजा रणजीत सिंह कलम कले तुर के दरबार साहब आ गए इत्थे दे वजीर कोतवाल प्रशासन दौड़ के चरना च डिगा महाराजा जी एक की खेड वरताई है तुसी कलम कले आ गए दसिया भी नहीं तुसी दस दे शहर नू सजाउणा सी गेट लाउणे सन बैंड बाजा नाल तुहाडा स्वागत करना सी महाराजा दी सवारी आ रही शान नाल आउणी चाहीदी है ते महाराजा रणजीत सिंह ने पता की कहा कहंदे महाराजा नहीं आया गुरु रामदास साहब जी दे दर दा मंगता आया है दाता ओ है मंगता आया है ते भिखारियां नूं शान सोभदी नहीं है गोडे अड के ते इत्थे गुरु रामदास साहब जी दे चरना च अरदास कीती सी कि सतगुरु मंगता बन के आया मुल्तान दे च सोका पै गया अकाल पै गया है ते प्रजा ने बगावत कर दिती है दुश्मन हमलावर होना चाहुंदा है झोली अड के बेनती करदा कि कृपा करो उथे बरसात पै जावे मीह पै जावे हाले अरदास करके निकले ने ते परिक्रमा विच ही ने कि गुरु रामदास साहब जी दी कृपा के मुल्तान दे च मीह पैना आरंभ हो गया ओ कृपा रूपी बरसात साडे उत्ते भी हुंदी है जे असी संभाल सकीए ए अमृत वरस रहा है चिम चिम वरसा अमृत धारा मन पीवै सुन शब्द विचारा सब ऊपर पार ब्रह्म दातार उन्हें खजाने सारे एको वारी भर दिते उन्हें हवा बनाई एको वारी बना दिती उन्हें पानी बनाया एको वारी बना दिता जितना मर्जी वरती जाओ मुकदा ही नहीं है उन्हें बीज बनाए एको वारी बना दिते ते धरती च बीजो ते कई बीज वापस प्राप्त कर लो एक रुख दा बीज लाओ जिन्ना मर्जी तुसी फल तोड़ दे रहो किते मुकण नूं आउंदा ਉਹਨੇ ਖਜ਼ਾਨੇ ਇੱਕੋ ਵਾਰੀ ਭਰ ਦਿੱਤੇ ਨੇ। ਸਾਡੀ ਨਾ ਸਮਝੀ ਹੈ ਕਿ ਅਸੀਂ ਨਾ ਸ਼ੁਕਰੀਏ ਹੋ ਜਾਂਦੇ ਹਾਂ ਤੇ ਫਿਰ ਦੁੱਖ ਪਾਉਂਦੇ ਹਾਂ ਜੀ।
ਤੇਰੀ ਟੇਕ ਤੇਰਾ ਆਧਾਰ,
ਤੇਰੀ ਹੀ ਟੇਕ ਹੈ ਤੇ ਤੇਰਾ ਹੀ ਆਸਰਾ ਹੈ। ਰਹਾਉ ਦੇ ਕੇ ਸਾਹਿਬ ਜੋ ਹੈ ਇਸ ਪੰਕਤੀ, ਰਹਾਉ ਦੀ ਪੰਕਤੀ ਜੋ ਹੈ ਨਾ, ਇਹ ਇਸ ਹੁਕਮ ਦਾ ਤੱਤ ਹੈ। ਤੱਤ ਪਤਾ ਕੀ ਹੁੰਦਾ ਹੈ? ਇੱਕ ਹੁੰਦੀ ਬੁੱਧ, ਇੱਕ ਹੁੰਦੀ ਤੱਤ ਬੁੱਧ। ਬੁੱਧ ਨਾਲ ਅਸੀਂ ਕੇਵਲ ਬਾਹਰ ਬਾਹਰ ਵੇਖਦੇ ਹਾਂ ਤੇ ਤੱਤ ਬੁੱਧ ਨਾਲ ਮਨੁੱਖ ਅੰਦਰ ਤੱਕ ਵੇਖਦਾ ਹੈ। ਜਿੱਦਾਂ ਕੋਈ ਗਹਿਣਾ ਹੈ, ਸਾਨੂੰ ਉਹ ਹਾਰ ਵੰਗ ਕੜਾ ਹੀ ਨਜ਼ਰ ਆਵੇਗਾ, ਪਰ ਜਦੋਂ ਉਹਨੂੰ ਜੋਹਰੀ ਵੇਖੇਗਾ ਉਹਦਾ ਤੱਤ ਵੇਖਦਾ ਕਿ ਇਹ ਬਣਿਆ ਕਿਸ ਤੱਤ ਦਾ ਹੈ। ਕੋਈ ਲੱਕੜ ਫਰਨੀਚਰ ਹੈ ਨਾ ਬਣਿਆ, ਸਾਨੂੰ ਉਹ ਕੇਵਲ ਫਰਨੀਚਰ ਨਜ਼ਰ ਆ ਰਿਹਾ ਹੈ, ਪਰ ਜੋ ਬਣਾਉਣ ਵਾਲਾ ਹੈ ਉਹਦਾ ਤੱਤ ਵੇਖਦਾ ਕਿ ਲੱਕੜ ਕਿਹੜੀ ਹੈ। ਬਿਲਕੁਲ ਇਉਂ ਸਾਨੂੰ ਕੇਵਲ ਸੰਸਾਰ ਨਜ਼ਰ ਆਉਂਦਾ ਹੈ, ਪਰ ਜਿਹਦੇ ਕੋਲ ਤੱਤ ਬੁੱਧ ਹੈ ਬਾਬਾ ਕਬੀਰ ਸਾਹਿਬ ਜੀ ਵਰਗਿਆਂ ਕੋਲ, ਉਹ ਵੇਖਦੇ ਨੇ ਕਿ ਸੰਸਾਰ ਦਾ ਤੱਤ ਕੀ ਹੈ, ਉਹ ਹੈ ਨਿਰੰਕਾਰ। ਬਿਲਕੁਲ ਇਉਂ ਜਦ ਹੁਕਮ ਨੂੰ ਸਮਝਣਾ ਹੋਵੇ, ਇਹਦੀ ਰਹਾਉ ਦੀ ਲਾਈਨ ਪੰਕਤੀ ਨੂੰ ਸਮਝ ਲਓ ਤੇ ਪੂਰੇ ਹੁਕਮ ਦਾ ਤੱਤ ਪਤਾ ਲੱਗ ਜਾਂਦਾ ਹੈ।
ਰਹਾਉ ਹੈ ਤੂੰ, ਹੈ ਤੂੰ ਹੋਵਨਹਾਰ,
ਤੂੰ ਹੈ ਹੁਣ ਵੀ ਪਹਿਲਾਂ ਵੀ ਸੀ ਤੇ ਹਮੇਸ਼ਾ ਹੋਵੇਂਗਾ। ਆਦ ਸੱਚ ਆਰੰਭ ਤੋਂ ਤੂੰ ਸੱਚ ਹੈ, ਜੁਗਾਦ ਸੱਚ ਜੁਗਾਂ ਦੇ ਮੁੱਢ ਤੋਂ ਤੂੰ ਸੱਚ ਹੈ, ਹੈ ਵੀ ਸੱਚ, ਤੂੰ ਹੁਣ ਵੀ ਹੈ, ਹੋਸੀ ਵੀ ਸੱਚ, ਤੂੰ ਅੱਗੇ ਵੀ ਹੋਵੇਂਗਾ। ਸੰਸਾਰ ਮਿਟ ਸਕਦਾ ਹੈ, ਕਿਤਨੇ ਹੀ ਆਏ ਤੇ ਕਿੰਨੇ ਹੀ ਚਲੇ ਗਏ, ਪਰ ਕਹਿੰਦੇ ਤੂੰ ਹਮੇਸ਼ਾ ਸੀ, ਹੁਣ ਵੀ ਹੈ ਤੇ ਅੱਗੇ ਵੀ ਹੋਵੇਂਗਾ।
ਅਗਮ ਅਗਾਦ ਊਚ ਆਪਾਰ,
ਤੂੰ ਅਗਮ ਹੈ, ਤੇਰੇ ਤੱਕ ਕਿਸੇ ਦੀ ਗਮਤਾ ਨਹੀਂ, ਪਹੁੰਚ ਨਹੀਂ। ਤੂੰ ਅਗਾਦ ਹੈ, ਤੇਰੀ ਕੋਈ ਗਾਹ ਪਾ ਨਹੀਂ ਸਕਦਾ, ਕੋਈ ਥਾਹ ਪਾ ਨਹੀਂ ਸਕਦਾ, ਤੂੰ ਸਭ ਤੋਂ ਉੱਚਾ ਹੈ। ਆਪਾਰ ਤੇਰਾ ਕੋਈ ਪਾਰ ਪਾ ਨਹੀਂ ਸਕਦਾ।
ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ,
ਜੋ ਤੇਰੀ ਸੇਵਾ ਵਿੱਚ ਜੁੜ ਜਾਂਦੇ ਨੇ, ਜੋ ਤੈਨੂੰ ਸਮਝ ਜਾਂਦੇ ਨੇ ਸਿਮਰਨ ਕਰਦਿਆਂ ਕਰਦਿਆਂ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਉਹਨਾਂ ਦੇ ਸਾਰੇ ਡਰ ਮੁੱਕ ਜਾਂਦੇ ਨੇ। ਛੋਟੇ ਸਾਹਿਬਜ਼ਾਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਡਰਾਉਣਾ ਚਾਹੁੰਦਾ ਵਜੀਦ ਖਾਨ, ਤੇ ਕਹਿੰਦਾ ਏ ਕਿ ਤਲਵਾਰਾਂ ਨਾਲ ਉਹ ਦਿਆਂਗੇ, ਦੀਵਾਰਾਂ ਵਿੱਚ ਚਿਣ ਦਿਆਂਗੇ, ਤੇ ਲਲਕਾਰਾਂ ਮਾਰ ਕੇ ਡਰਾਉਣ ਦਾ ਯਤਨ ਕਰਦੇ ਨੇ। ਉਹ ਕਿਤੇ ਡਰਦੇ ਨੇ? ਉਹ ਕਹਿੰਦੇ ਸੱਚ ਕਦ ਡਰਦਾ ਹੈ ਤਲਵਾਰਾਂ ਤੋਂ, ਸੱਚ ਕਦ ਡਰਦਾ ਹੈ ਲਲਕਾਰਾਂ ਤੋਂ, ਸੱਚ ਕਦ ਡਰਦਾ ਹੈ ਦੀਵਾਰਾਂ ਤੋਂ, ਸੱਚ ਤਾਂ ਨਿਭਦਾ ਹੈ ਸਚਿਆਰਾਂ ਤੋਂ। ਉਹਨਾਂ ਨੂੰ ਕੋਈ ਡਰ ਹੈ? ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕੋਈ ਡਰਾ ਸਕਿਆ? ਤਤੀਆ ਤਵੀਆਂ ਉੱਤੇ ਬਿਠਾ ਕੇ, ਗਰਮ ਰੇਤ ਦੇ ਕੜਛੇ ਪਵਾ ਕੇ, ਉਬਲਦੇ ਪਾਣੀ ਚ ਉਬਾਲ ਕੇ ਕੋਈ ਡਰਾ ਸਕਿਆ? ਕੋਈ ਭਾਈ ਮਤੀ ਦਾਸ ਜੀ ਨੂੰ ਆਰਾ ਵਿਖਾ ਕੇ ਡਰਾ ਸਕਿਆ? ਕੋਈ ਉਬਲਦਾ ਪਾਣੀ ਵਿਖਾ ਕੇ ਭਾਈ ਦਿਆਲਾ ਜੀ ਨੂੰ ਡਰਾ ਸਕਿਆ? ਕੋਈ ਰੂਹ ਵਿੱਚ ਬਲਹੇਟ ਕੇ ਸਾਰ ਦੇਣ ਦੀ ਗੱਲ ਕਰਕੇ ਸਤੀ ਦਾਸ ਜੀ ਨੂੰ ਡਰਾ ਸਕਿਆ? ਕਿਉਂ ਨਹੀਂ ਡਰਾ ਸਕਿਆ? ਕਿਉਂਕਿ ਉੱਥੇ ਤਾਂ ਗੁਰੂ ਆਪ ਤਤੀਆਂ ਤਵੀਆਂ ਉੱਤੇ ਬੈਠ ਕੇ, ਉਬਲਦੇ ਪਾਣੀ ਚ ਉਬਲ ਕੇ ਤੇ ਅੱਗ ਦੇ ਭਾਂਬੜਾਂ ਨੂੰ ਝੱਲ ਕੇ ਸਮਝਾ ਗਿਆ ਸੀ ਕਿ ਜੇ ਮਾਲਕ ਵਾਹਿਗੁਰੂ ਨਾਲ ਜੁੜੇ ਹੋ ਤੇ ਫਿਰ ਤੁਹਾਨੂੰ ਕੋਈ ਡਰ ਨਹੀਂ, ਤੁਹਾਡੇ ਸਾਰੇ ਡਰ ਮੁੱਕ ਜਾਂਦੇ ਹਨ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ,
ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਉਹਦੇ ਗੁਣ ਗਾਉਣੇ, ਇਹ ਵੀ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਉਹਦੀ ਹੀ ਕਿਰਪਾ ਹੋਵੇ, ਗੁਰੂ ਦੀ ਕਿਰਪਾ ਹੋਵੇ ਤਾਂ ਕੋਈ ਗੁਣ ਗਾ ਸਕਦਾ। ਪ੍ਰਸਾਦ ਦਾ ਅਖਰੀ ਅਰਥ ਹੈ ਕਿਰਪਾ। ਜਦ ਪ੍ਰਸਾਦ ਦੀ ਗੱਲ ਆਉਂਦੀ ਹੈ ਨਾ, ਤੇ ਦਾਸ ਨੂੰ ਹਮੇਸ਼ਾ ਹੀ ਗੱਲ ਚੇਤੇ ਆਉਂਦੀ ਪ੍ਰਸ਼ਾਦ ਦੀ। ਇੱਕ ਹੁੰਦਾ ਪ੍ਰਸ਼ਾਦ, ਗੁਰੂ ਕੀ ਦੇਗ। ਜਦ ਗੁਰੂ ਕੀ ਦੇਗ ਵਰਤਾਈ ਜਾਂਦੀ, ਤੁਸੀਂ ਕਦੀ ਝਾਤ ਮਾਰੀ ਹੈ ਵੀ ਵਰਤਾਉਣ ਲੱਗਿਆਂ ਜੇ ਸੇਵਾਦਾਰ ਤੋਂ ਜਾਂ ਲੈਣ ਲੱਗਿਆਂ ਕਿਸੇ ਗੁਰੂ ਕੀ ਸੰਗਤ ਤੋਂ ਇੱਕ ਕਿਣਕਾ ਵੀ ਪ੍ਰਸ਼ਾਦ ਦਾ ਥੱਲੇ ਡਿੱਗ ਜਾਵੇ ਨਾ, ਤੇ ਬੰਦਾ ਉਸੇ ਵੇਲੇ ਚੁੱਕ ਕੇ ਮੂੰਹ ਚ ਪਾ ਲੈਂਦਾ ਹੈ। ਉਹਨੂੰ ਘਰਣਾ ਗਲਾਨੀ ਨਹੀਂ ਆਉਂਦੀ ਵੀ ਇੱਥੇ ਕਈਆਂ ਦੇ ਪੈਰ ਪਏ ਹੋਣਗੇ, ਗਲੀਚਾ ਜਾਂ ਜਗ੍ਹਾ ਮਾੜੀ ਹੈ। ਨਹੀਂ, ਕਿਉਂਕਿ ਉਹਨੂੰ ਪਤਾ ਹੈ ਕਿ ਗੁਰੂ ਕੀ ਦੇਗ ਇਹ ਪ੍ਰਸ਼ਾਦ ਅਤ ਪਵਿੱਤਰ ਹੈ, ਇਹਦੀ ਕਿਤੇ ਬੇਅਦਬੀ ਨਾ ਹੋ ਜਾਵੇ। ਮਨੁੱਖ ਉਹਨੂੰ ਇੱਕਦਮ ਮੂੰਹ ਚ ਸੰਭਾਲ ਲੈਂਦਾ ਹੈ। ਪ੍ਰਸ਼ਾਦ ਬਾਰੇ ਤੇ ਇਤਨਾ ਸਤਿਕਾਰ ਤੇ ਹੋਣਾ ਚਾਹੀਦਾ ਹੈ, ਪਰ ਯਾਦ ਰੱਖਿਓ ਇਸ ਤੋਂ ਉੱਤੇ ਦੀ ਗੱਲ ਹੈ ਪ੍ਰਸਾਦ। ਜਦ ਆਪਾਂ ਪੜ੍ਹਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਪੜ੍ਹ ਰਹੇ ਹਾਂ ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਗੁਰ ਪ੍ਰਸਾਦ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਕੀ ਹੈ? ਇਹ ਜੋ ਗੁਰੂ ਦੇ ਬਚਨ ਨੇ, ਇਹ ਜੋ ਤੁਹਾਡੇ ਝੋਲੀ ਪੈ ਰਹੇ ਨੇ ਨਾ, ਇਹਨੂੰ ਹਿਰਦੇ ਰੂਪੀ ਓਕ ਦੇ ਵਿੱਚ ਸੰਭਾਲਣਾ ਹੈ। ਤੇ ਜੇ ਕਿਤੇ ਗੁਰੂ ਦੀ ਕਿਰਪਾ ਕੀਰਤਨ ਕਥਾ ਦੇ ਰੂਪ ਵਿੱਚ ਵਰਤ ਰਹੀ ਹੋਵੇ, ਮਿਲ ਰਹੀ ਹੋਵੇ, ਤੇ ਬੰਦੇ ਦਾ ਮਨ ਕਿਤੇ ਹੋਰ ਭਟਕ ਰਿਹਾ ਹੋਵੇ ਨਾ, ਤੇ ਫਿਰ ਇਹ ਬਚਨ ਵੀ, ਇਹ ਕਿਰਪਾ ਵੀ ਇੱਧਰ ਉੱਧਰ ਡਿੱਗਦੀ ਹੈ, ਬੇਅਦਬੀ ਹੁੰਦੀ ਹੈ। ਜਦ ਵੀ ਗੁਰੂ ਕੀ ਬਾਣੀ ਸੁਣੋ, ਬਿਲਕੁਲ ਇਕਾਗਰ ਚਿੱਤ ਹੋ ਕੇ ਸੁਣੋ ਜੀ।
ਜੋ ਦੀਸੈ ਸੋ ਤੇਰਾ ਰੂਪ,
ਜੋ ਦੀਸੈ ਸੋ ਤੇਰਾ ਰੂਪ। ਹੁਣ ਕੀ ਹਰ ਇੱਕ ਨੂੰ ਰੱਬ ਦਾ ਰੂਪ ਨਜ਼ਰ ਆਵੇਗਾ? ਨਹੀਂ, ਸਾਨੂੰ ਤੇ ਕੋਈ ਚੋਰ ਨਜ਼ਰ ਆਉਂਦਾ, ਸਾਨੂੰ ਕੋਈ ਪਾਪੀ ਨਜ਼ਰ ਆਉਂਦਾ ਹੈ, ਸਾਨੂੰ ਕੋਈ ਬੁਰਾ ਨਜ਼ਰ ਆਉਂਦਾ ਹੈ। ਆਪ ਭਲਾ ਸਭ ਜਗ ਭਲਾ, ਸਭ ਕੋ ਭਲਾ ਭਲੇ ਦੇ ਲੇਖੇ। ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੇ। ਜਿਹੋ ਜੀ ਨਜ਼ਰ ਹੈ ਜਿਹਦੇ ਕੋਲ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸਤ, ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਭਾਈ ਸਾਹਿਬ ਨੰਦ ਲਾਲ ਸਾਹਿਬ ਜੀ ਕਹਿੰਦੇ ਤੇਰੇ ਕੋਲ ਵੇਖਣ ਵਾਲੀ ਅੱਖ ਹੋਵੇ ਤੇ ਹਰ ਵਿੱਚੋਂ ਤੂੰ ਮਾਲਕ ਵਾਹਿਗੁਰੂ ਜੀ ਨੂੰ ਵੇਖ ਸਕਦਾ। ਜੋ ਦੀਸਾ ਸੋ ਤੇਰਾ ਰੂਪ, ਹਰ ਇੱਕ ਰੂਪ ਵਿੱਚੋਂ ਤੁਹਾਨੂੰ ਉਹ ਨਜ਼ਰ ਆਵੇਗਾ। ਤੇਰੇ ਦਿਲ 'ਚ ਤਾਂਘ ਹੋਣੀ ਚਾਹੀਦੀ ਹੈ ਉਹਨੂੰ ਵੇਖਣ ਦੀ। ਭਾਈ ਕਨ੍ਹਈਆ ਜੀ, ਜੰਗ ਦਾ ਮੈਦਾਨ ਹੈ ਤੇ ਅੱਤ ਦਾ ਰਣ ਬੰਨਿਆ ਹੋਇਆ ਹੈ, ਜੰਗ ਹੋ ਰਹੀ ਹੈ, ਤੇ ਖਾਲਸੇ ਦੇ ਸਿਰਜਣਹਾਰ ਸਤਿਗੁਰੂ ਦੇ ਸਾਹਮਣੇ ਖਾਲਸਾ ਫੌਜ ਦੇ ਸੈਨਾਪਤੀ ਨੇ ਆ ਕੇ ਆਪਣੇ ਸ਼ਸਤ ਉਤਾਰ ਕੇ ਰੱਖ ਦਿੱਤੇ ਤੇ ਕਹਿ ਦਿੱਤਾ, ਸਤਿਗੁਰੂ ਅਸੀਂ ਕਿਸ ਤਰ੍ਹਾਂ ਜਿੱਤ ਸਕਦੇ ਹਾਂ ਜੇ ਸਾਡੇ 'ਚ ਗੱਦਾਰ ਮੌਜੂਦ ਨੇ? ਸਾਹਿਬ ਕਹਿੰਦੇ ਹੋਸ਼ ਸੰਭਾਲ ਸੰਗਾ, ਕੀ ਗੱਲ ਕਰਦਾ ਮੇਰੇ ਸਿੰਘ ਤੇ ਗੱਦਾਰ? ਕਹਿੰਦੇ ਹਾਂ, ਮੈਂ ਆਪ ਆਪਣੀ ਅੱਖਾਂ ਨਾਲ ਵੇਖਿਆ। ਮਾਰ ਸ਼ਸਤਰ ਖਾਲਸਾ ਜੋ ਧਰਤੇ ਢਾਉਂਦਾ, ਗਹਿਰਾ ਪਲਾ ਪਾਣੀ ਫਿਰ ਹੈਰਣ ਚ ਢਾਉਂਦਾ। ਕਹਿੰਦੇ ਖਾਲਸੇ ਬੜੇ ਯਤਨਾਂ ਨਾਲ ਵੈਰੀ ਨੂੰ ਧਰਤੀ ਉੱਤੇ ਸੁੱਟਦੇ ਨੇ ਵਾਰ ਕਰਕੇ, ਤੇ ਭਾਈ ਕਨ੍ਹਈਆ ਜੀ ਫਿਰ ਪਾਣੀ ਪਵਾ ਕੇ ਤਰੋ ਤਾਜ਼ਾ ਕਰਕੇ ਸਾਹਮਣੇ ਖੜਾ ਕਰ ਦਿੰਦੇ ਨੇ ਲੜਨ ਨੂੰ। ਸਾਹਿਬ ਮੁਸਕਰਾਏ ਕਿਉਂਕਿ ਜਾਣਦੇ ਸਨ ਕਿ ਅਵਸਥਾ ਕੀ ਹੈ ਭਾਈ ਕਨ੍ਹਈਆ ਜੀ ਦੀ, ਪਰ ਸਮਝਾਉਣਾ ਸੀ ਜਥੇਦਾਰ ਨੂੰ, ਤੇ ਬੁਲਾ ਲਿਆ ਤੇ ਕਿਹਾ, ਸੱਜਣਾ ਸੈਨਾਪਤੀ ਕਹਿੰਦਾ ਹੈ ਕਿ ਤੂੰ ਗੈਰਾਂ ਨੂੰ ਪਾਣੀ ਪਿਉਣ ਦੇ, ਤੇ ਹੱਥ ਜੁੜ ਗਏ। ਕਿਹਾ ਮੈਂ ਪਿਲਾਵਾਂ ਗੈਰ ਨੂੰ ਪਾਣੀ, ਹੈ ਭੁੱਲਾ ਜਿਸ ਇਹ ਕਿਹਾ ਕਿਉਂ ਨਾ ਹਰ ਮੁੱਖ ਚੁਆਵਾਂ, ਤੂੰ ਹੀ ਤੂੰ ਜਦ ਦਿਸ ਰਿਹਾ, ਕਿਉਂ ਨਾ ਹਰ ਮੁੱਖ ਚੁਆਵਾਂ, ਤੂੰ ਹੀ ਤੂੰ ਜਦ ਦਿਸ ਰਿਹਾ। ਪੱਥਰ ਤੇ ਪਰਬਤ ਸੋਹਣੇ, ਨਦੀਆਂ ਜੋ ਨਿਰਮਲ ਨੀਰ ਹੈ, ਮੈਂ ਨੀਜ ਲਾ ਕੇ ਦੇਖਿਆ, ਹਰ ਥਾਂ ਤੇਰੀ ਤਸਵੀਰ ਹੈ, ਮੈਂ ਨੀਜ ਲਾ ਕੇ ਦੇਖਿਆ, ਹਰ ਥਾਂ ਤੇਰੀ ਤਸਵੀਰ ਹੈ। ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤੋਂ ਨਾ ਜਾਹੀ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਸਾਨੂੰ ਤੇ ਆਪਣੇ ਮਾਂ ਬਾਪ ਵਿੱਚੋਂ ਵੀ ਪਰਮਾਤਮਾ ਨਜ਼ਰ ਨਹੀਂ ਆਉਂਦਾ, ਸਾਨੂੰ ਤੇ ਆਪਣੇ ਭੈਣ ਭਰਾਵਾਂ ਵਿੱਚੋਂ ਨਜ਼ਰ ਨਹੀਂ ਆਉਂਦਾ, ਤੇ ਫਿਰ ਗੁਆਂਢੀਆਂ ਵਿੱਚੋਂ ਕਿੱਥੋਂ ਨਜ਼ਰ ਆਵੇਗਾ? ਯਾਦ ਰੱਖਣਾ, ਇਹ ਖਾਲਸੇ ਦੀ ਨਜ਼ਰ ਹੈ, ਇਹ ਸਿੱਖ ਦੀ ਨਿਗਾਹ ਹੈ, ਜੋ ਔਖੇ ਵੇੜੇ ਵੀ ਹਿੰਦੂ ਮੁਸਲਮਾਨ ਨਹੀਂ ਵੇਖਦਾ। ਹਰ ਇੱਕ ਨੂੰ ਆਕਸੀਜਨ ਦੇਣੀ, ਹਰ ਇੱਕ ਨੂੰ ਲੰਗਰ ਲਾਉਣੇ, जिस पापी को मिला ना ढोई शरण आवै ता निर्मल होई। इथे चोर भी पापी भी अपराधी भी उसे पंगत च लंगर छकदा जिथे कोई संत बैठा लंगर छक रहा है, क्योंकि ये गुरमत ये शब्द सानू राह विखाउंदा है। कल बाबा दया सिंह जी सुर सिंह वालियां दी जो बरसी मनाई गई कल ते परसों, उथे वेख रहा सा हड़ आया होया सी संगत दा। एक तो एक महान शख्सियतां संत महापुरख हड़गंथी सिंह साहिबान, असल विच जो अगवाई लैके तुरदा गुरु ग्रंथ साहब जी दी ना, उहदे पिछे दुनिया तुर पैंदी है। याद रखना ये है सिद्धा राह। दास ने बेनती की सी कि अजकल ना एक्सप्रेस वे बन गए ने, 100-200 किलोमीटर सीधी चले जाओ, 400 किलोमीटर जे सिद्धा राह है ना तुसी बेफिक्र तुरे चले जाओगे, पर जिथे दोराहा चौराहा तिराहा आ जाएगा वो भावे 100 फीट का ही क्यों ना हो, उते बड़ा सुचेत होना पाएगा राह चुनन लई। जे किते राह खुंज गया गलत राहें पै गए तो फिर मंजिल भी गुआच जाती है, तो मनुख का समा भी व्यर्थ जाता है, तो दुखां विच पै जाता है। याद रखियो पंजाब दे विच अक्सर सानू ये ताने मेहने मिलते ने कि भी जिन्नी मजारां कबरां ते होर कुछ इत्थे है शायद किते भी ना होवे। पर कमाल दी गल पंजाब जींदा गुरां दे नाम ते, जिथे गुरु ग्रंथ साहब जी की अगवाई होवे, जिथे सानू सीधा राह गुरु ग्रंथ साहब जी का होवे, असी क्यों किथे भटकीए। जिदन गुरु ग्रंथ साहब जी वाला राह फड़ लिया ना, सानू फिर नजर वह मिल जाती है कि असी हर एक विचों परमात्मा वाहिगुरु नूं वेखदे आ, जो दिसै सो तेरा रूप।
गुण निधान गोविंद अनूप,
गुण निधान गुणा दा खजाना मालक वाहिगुरु है, ओ इस धरती नूं पालन वाला अनूप जिहदी उपमा कीती नहीं जा सकदी, ओ बहुत ज्यादा सोहना ते सुंदर है।
सिमर 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 जन सोए,
ओदा सिमरन कर करके कोई सेवक जो है ओ ओदे वर्गा ही बन सकदा है, ओदे वर्गा ही हो जांदा है।
नानक कर्म प्राप्त होए,
पर नानक जी कहंदे साहब गुरु अर्जन देव साहब जी कहंदे कि ए भी हर एक दे हिस्से नहीं आउंदा, सिमरन रब नू चेते करना ये हर एक दे हिस्से थोड़ी आया है, उसे दे हिस्से आउंदा है जेदे ओ ते ओदी कर्म बख्शिश मेहर हो जावे। कर्म शब्द ना तीन प्रकार नाल गुरबाणी दे विच आया है। कर्म दा अर्थ यह भी है जो आपां कहिंदे मेरे कर्मां विच नहीं, मेरे भागां विच नहीं, ते कर्म दा अर्थ यह भी है कि जीवन दे विच जिहो जे कर्म असीं कर रहे हां चंगे या माड़े। बंदा कहिंदा ओदे कर्म बड़े माड़े ने, ओदे कर्म बड़े चंगे ने, इहनूं भी कर्म कहिंदे ने। पर एक कर्म कृपा बख्शिश भी है, जिस तरह किसी हिंदू वीर नूं पुछो ना भी बड़ा प्रसन्न खुश नजर आ रहा, वह कहिंदा सब राम जी की कृपा है। किसी सिख वीर नूं पुछो वह कहिंदा जी सब गुरु वाहिगुरु की कृपा है। पर किसी मुसलमान वीर नूं पुछो ना बड़ा प्रसन्न नजर आ रहा है, तो वह कहिंदा सब अल्लाह का कर्म है, सब अल्लाह का कर्म है। कहना वह भी यही चाह रहा है कि सब ओदी कृपा है, तो जब ओदी बख्शिश होंदी है ना ਤਾਂ ਕਿਤੇ ਨਾਮ ਜਪਣਾ ਜਾਂ ਸਿਮਰਨ ਕਰਨਾ ਪ੍ਰਾਪਤ ਹੁੰਦਾ ਹੈ।
ਜਿਨ ਜਪਿਆ ਤਿਸ ਕੋ ਬਲਿਹਾਰ,
ਜਿਨ੍ਹਾਂ ਨੇ ਜਪਿਆ ਮਾਲਕ ਵਾਹਿਗੁਰੂ ਜੀ ਦਾ ਨਾਮ ਉਹਨਾਂ ਤੋਂ ਕਹਿੰਦੇ ਬਲਿਹਾਰ ਜਾਂਦੇ ਆ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਦੀ ਪੰਕਤੀ ਸਾਹਮਣੇ ਆਈ, ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਖੁਹੇਨ, ਕਹਿੰਦੇ ਹਾਏ ਹਾਏ ਕਰਕੇ ਉਹ ਉਹ ਕਰਕੇ ਵੇਖਦੇ ਆ ਕਿ ਦੁਨੀਆ ਰੋਂਦੀ ਹੈ। ਕਿਸੇ ਘਰ ਚ ਜਵਾਨ ਦੀ ਮੌਤ ਹੋ ਜਾਵੇ, ਕੋਈ ਹੋਰ ਮੌਤ ਹੋ ਜਾਵੇ, ਬੰਦਾ ਬਰਬਾਦ ਹੋ ਜਾਵੇ, ਤੇ ਮਾਤਾਵਾਂ ਭੈਣਾਂ ਕਿੱਸਾਂ ਰੋਂਦੀਆਂ ਨੇ, ਹਾਏ ਹਾਏ ਕਰਕੇ ਉਹ ਉਹ ਕਰਕੇ ਗੱਲਾਂ ਪਿੱਟਦੀਆਂ ਨੇ, ਸਿਰ ਦੇ ਵਾਲ ਪੁੱਟਦੀਆਂ ਨੇ, ਦੋ ਹੱਥੜੇ ਮਾਰ ਕੇ ਧਰਤੀ ਹਿਲਾ ਦਿੰਦੀਆਂ ਨੇ। ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਇਹ ਰੋਣਾ ਮੈਨੂੰ ਪ੍ਰਵਾਨ ਨਹੀਂ, ਕਾਸ਼ ਹੋਵੇ ਕੋਈ ਇਹੋ ਜਿਹਾ ਨਾਉ ਲੈਣ ਅਰ ਕਰਨ ਸੰਭਾਏ, ਨਾਨਕ ਤਿੰਨ ਬਲਿਹਾਰੇ ਜਾਏ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜੋ ਮਾਲਕ ਵਾਹਿਗੁਰੂ ਜੀ ਦੇ ਵਿਛੋੜੇ ਕਰਕੇ ਇੱਕ ਅਥਰੂ ਵੀ ਅੱਖ 'ਚ ਆ ਜਾਵੇ, ਗੁਰੂ ਦੇ ਵਿਛੋੜੇ ਕਰਕੇ ਇੱਕ ਅਥਰੂ ਵੀ ਅੱਖ 'ਚ ਆ ਜਾਵੇ, ਉਸ ਤੋਂ ਬਲਿਹਾਰ ਜਾਂਦਾ, ਕਿਉਂਕਿ ਉਸਨੂੰ ਪਤਾ ਹੈ ਜਿਨ ਜਪਿਆ ਤਿਸ ਕੋ ਬਲਿਹਾਰ, ਜਿਨੇ ਨਾਮ ਜਪਿਆ ਉਸ ਤੋਂ ਗੁਰੂ ਵਾਹਿਗੁਰੂ ਬਲਿਹਾਰ ਜਾਂਦੇ ਹਨ।
ਤਿਸ ਕੈ ਸੰਗ ਤਰੈ ਸੰਸਾਰ,
ਉਹਨਾਂ ਦੇ ਨਾਲ ਫਿਰ ਸੰਸਾਰ ਤੁਰਦਾ ਹੈ, ਤਰਦਾ ਹੈ। ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਨ੍ਹਾਂ ਲੋਕਾਂ ਨੂੰ ਆ ਕੇ ਤਾਰਿਆ ਉਹਨਾਂ ਦੀ ਗਿਣਤੀ ਕਰਨੀ ਬਹੁਤ ਔਖੀ ਹੈ। ਇੱਕ ਵਾਰੀ ਕੋਈ ਕਹਿ ਲਵੇ ਕਿ ਸਟਾਰ ਤਾਰੇ ਗਿਣੇ ਜਾ ਸਕਦੇ ਨੇ, ਉਹ ਹੋ ਸਕਦਾ, ਪਰ ਇਹ ਨਹੀਂ ਹੋ ਸਕਦਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿੰਨਿਆਂ ਨੂੰ ਉਤਾਰਿਆ।
ਕਹੋ ਨਾਨਕ ਪ੍ਰਭ ਲੋਚਾ ਪੂਰ,
ਕਹੋ ਨਾਨਕ ਪ੍ਰਭ ਲੋਚਾ ਪੂਰ, ਕਹਿ ਦੇ ਨਾਨਕ ਕਿ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਮਾਲਕ ਵਾਹਿਗੁਰੂ ਜੀ ਦੇ ਸਿਮਰਨ ਕਰਕੇ।
ਸੰਤ ਜਨਾ ਕੀ ਬਾਂਛੋ ਧੂਰ,
ਸੰਤ ਜਨਾ ਕੀ ਬਾਂਛੋ ਧੂਰ, ਧੂਰ ਚਰਨ ਧੂੜ। ਕਿਉਂ ਇਹ ਕਿਹਾ ਜਾਂਦਾ ਹੈ? ਚਰਨ ਧੂੜ ਕੀ ਹੈ? ਹਿਰਦੈ ਚਰਨ ਸ਼ਬਦ ਸਤਿਗੁਰ ਕੈ। ਇਹ ਜੋ ਸ਼ਬਦ ਸੁਣ ਰਹੇ ਹੋ ਨਾ, ਇਹ ਮਾਲਕ ਵਾਹਿਗੁਰੂ ਜੀ ਦੀ ਇਉਂ ਕਹੋ ਚਰਨ ਨੇ, ਚਰਨ ਧੂੜ ਹੈ। ਮਨੁੱਖ ਜੋ ਜਪਦਾ ਹੈ ਉਹ ਇਤਨਾ ਨਿਮਰਤਾ ਵਿੱਚ ਆ ਜਾਂਦਾ, ਸਿੱਖੀ ਦੀ ਜੜ ਨਿਮਰਤਾ ਹੈ। ਇੱਕ ਦੋ ਮਿੰਟ ਜੋ ਲੜੀਵਾਰ ਦੋ ਬੰਦਾਂ ਦੀ ਵਿਚਾਰ ਆਪਾਂ ਹੁਕਮ ਦੇ ਨਾਲ ਨਾਲ, ਇਹ ਕਿਉਂਕਿ ਸਾਰੀ ਬਾਣੀ ਹੁਕਮ ਹੈ, ਉਸ ਪਾਸੇ ਤੁਰਦੇ ਹਾਂ ਜੀ।
ਰਾਮ ਕਲੀ ਮਹਲਾ ਪਹਿਲਾ, ਜਿਉਂ ਆਇਆ ਤਿਉਂ ਜਾਵਹਿ ਬਉਰੇ, ਜਿਉਂ ਜਨਮੇ ਤਿਉਂ ਮਰਨ ਭਇਆ।
ਰਾਮਕਲੀ ਮਹਲਾ ਪਹਿਲਾ, ਰਾਮਕਲੀ ਰਾਗ ਦੇ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਸਾਨੂੰ ਜਗਾ ਰਹੇ ਨੇ, ਜਿਉਂ ਆਇਆ ਤਿਉਂ ਜਾਵਹਿ ਬਉਰੇ। ਬਉਰੇ, ਬਉਰੇ ਸ਼ਬਦ ਦਾ ਅਰਥ ਹੈ ਬਉਰਾ, ਬੌਰਾਨਾ, ਪਾਗਲ। ਤੇ ਪਾਗਲ ਦੀ ਨਿਸ਼ਾਨੀ ਕੀ ਹੈ? ਪਾਗਲ ਦੀ ਪਛਾਣ ਕੀ ਹੈ? ਪਾਗਲ ਦੀ ਪਛਾਣ ਇਹ ਹੀ ਹੈ ਕਿ ਉਹਨੂੰ ਕਿਸੇ ਗੱਲ ਦੀ ਪਛਾਣ ਹੀ ਨਹੀਂ ਹੈ। ਕੱਪੜੇ ਅਸੀਂ ਵੀ ਪਾਉਂਦੇ ਹਾਂ, ਉਹ ਵੀ ਪਾਉਂਦਾ ਹੈ, ਪਰ ਉਹਨੂੰ ਪਤਾ ਨਹੀਂ ਪਾਉਣੇ ਕਿੱਦਾਂ ਨੇ, ਉਹ ਅੱਧਾ ਨਗਨ ਵੀ ਰਹਿ ਜਾਂਦਾ ਹੈ। ਭੋਜਨ ਅਸੀਂ ਵੀ ਕਰਦੇ ਹਾਂ, ਉਹ ਵੀ ਕਰਦਾ ਹੈ, ਪਰ ਉਹਨੂੰ ਪਤਾ ਨਹੀਂ ਕਿ ਛਕਣਾ ਕਿਸ ਤਰ੍ਹਾਂ ਹੈ। ਉਹ ਕਿਤੇ ਵੀ ਡੋਲ ਦਿੰਦਾ, ਥੱਲਿਓਂ ਵੀ ਚੁੱਕ ਕੇ ਖਾ ਲੈਂਦਾ ਹੈ। ਤੁਰਦੇ ਅਸੀਂ ਵੀ ਹਾਂ, ਉਹ ਵੀ ਤੁਰਦਾ ਹੈ, ਪਰ ਉਹਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ, ਜਿੱਧਰ ਮੂੰਹ ਹੈ ਉੱਧਰ ਤੁਰਿਆ ਚਲਾ ਜਾਂਦਾ ਹੈ, ਕਿਉਂਕਿ ਉਹਨੂੰ ਜੀਵਨ ਦੀ ਪਛਾਣ ਨਹੀਂ ਹੈ। ਤੇ ਸਾਬਤ ਕੀ ਹੋਇਆ? ਜਿਹਨੂੰ ਜੀਵਨ ਦੀ ਪਛਾਣ ਨਹੀਂ ਉਹ ਬੌਰਾਨਾ ਹੈ, ਉਹ ਪਾਗਲ ਹੈ। ਤੇ ਜੇ ਸਾਨੂੰ ਵੀ ਇਸ ਗੱਲ ਦੀ ਪਛਾਣ ਨਹੀਂ, ਕਮਨ ਕਾਜ ਸਰਜੇ ਜਗ ਭੀਤਰ, ਜਨਮ ਕੌਣ ਫਲ ਪਾਇਆ, ਭਉ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ, ਕਿਸ ਲਈ ਤੈਨੂੰ ਬਣਾਇਆ ਸੀ, ਕਿਸ ਲਈ ਤੂੰ ਸੰਸਾਰ ਵਿੱਚ ਆਇਆ। ਗੁਰੂ ਅਮਰਦਾਸ ਸਾਹਿਬ ਜੀ ਨੇ ਆਵਾਜ਼ ਮਾਰੀ ਸਰੀਰ ਨੂੰ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਸਰੀਰ ਕਹਿੰਦਾ ਸਾਹਿਬ ਮੈਨੂੰ ਪੁੱਛ ਦਿਓ, ਮੇਰੇ ਜਿੰਨਾ ਤੇ ਕੰਮ ਕੋਈ ਕਰਦਾ ਹੀ ਨਹੀਂ, ਰਾਤ ਦਿਨ ਦੌੜਦਾ ਭੱਜਦਾ, ਨਾ ਮੈਨੂੰ ਖਾਣ ਦੀ ਵੇਲ, ਨਾ ਸੌਣ ਦੀ ਵੇਲ, ਤੇ ਤੁਸੀਂ ਕਹਿੰਦੇ ਕਿ ਕਰਦਾ ਕੀ ਹੈ। ਸਾਹਿਬ ਕਹਿੰਦੇ ਇਹ ਤੇ ਪਸ਼ੂ ਵੀ ਕਰ ਲੈਂਦੇ ਨੇ, ਇਹ ਖਾਣਾ ਤੇ ਜੀਵਨ ਆਪਣਾ ਪਾਲਣਾ ਇਹ ਤੇ ਕੋਈ ਵੀ ਕਰ ਲੈਂਦਾ ਹੈ, ਪਰ ਤੂੰ ਦੱਸ ਕਾਹਦੇ ਲਈ ਭੇਜਿਆ? ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਤੇ ਜੇ ਕਿਤੇ ਮਨ ਨੂੰ ਨਹੀਂ ਵਸਾਇਆ ਮਨ ਵਿੱਚ, ਫਿਰ ਤੈਨੂੰ ਪਛਾਣ ਨਹੀਂ ਜੀਵਨ ਦੀ। ਪਛਾਣ ਕੌਣ ਕਰਵਾਉਂਦਾ ਹੈ? ਗੁਰੂ ਨਾਨਕ ਦੇਵ ਸਾਹਿਬ ਜੀ ਕਰਵਾ ਰਹੇ ਨੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਕਿਤੇ ਪਛਾਣ ਨਹੀਂ ਹੈ ਤੇ ਸਾਹਿਬ ਫਿਰ ਬੌਰਾ ਕਹਿ ਦਿੰਦੇ ਨੇ, ਜਿਉਂ ਆਇਆ ਤਿਉਂ ਜਾਵੈ ਬੌਰੇ, ਜਿਉਂ ਜਨਮੈ ਤਿਉਂ ਮਰਨ ਭਇਆ। ਤੂੰ ਜੰਮਿਆ ਤੇ ਮਰ ਗਿਆ, ਕੀ ਲਾਭ ਹੋਇਆ?
ਜਿਉਂ ਰਸ ਭੋਗ ਕੀਏ ਤੇਤਾ ਦੁੱਖ ਲਾਗੈ, ਨਾਮ ਵਿਸਾਰ ਭਵ ਜਲ ਪਿਆ।
ਕਹਿੰਦੇ ਜਿਤਨੇ ਵੀ ਤੂੰ ਭੋਗ ਭੋਗਦਾ ਚਲਾ ਗਿਆ ਉਤਨੀ ਦੁੱਖ ਬਣਦੇ ਚਲੇ ਗਏ। ਮਿੱਠਾ ਕਰਕੇ ਖਾਇਆ ਕੌੜਾ ਉਪਜਾ ਸਾਗ। ਵੀ ਲਿਮਿਟ ਕਿਸੇ ਵੀ ਗੱਲ ਦੀ, ਨਾ ਤੈਨੂੰ ਖਾਣ ਦੀ ਪਛਾਣ, ਨਾ ਤੈਨੂੰ ਪਹਿਨਣ ਦੀ ਪਛਾਣ, ਨਾ ਤੈਨੂੰ ਤੁਰਨ ਦੀ ਪਛਾਣ। ਜਿੱਧਰ ਮੂੰਹ ਆਇਆ ਉੱਧਰ ਤੁਰ ਗਿਆ। ਤੈਨੂੰ ਪਤਾ ਕਿ ਸ਼ਾਮ ਦੇ ਵੇਲੇ ਸੋਦਰ ਦਾ ਪਾਠ ਹੋ ਰਿਹਾ ਹੈ, ਮੇਰੇ ਗੁਰੂ ਦਾ ਦਰ ਇੱਧਰ ਹੈ, ਪਰ ਤੇਰੇ ਪੈਰ ਤੁਰ ਪਏ ਸ਼ਰਾਬਖਾਨੇ ਵੱਲ। ਦੇਖੋ ਕਰਮ ਧਰਤੀ ਹੈ, ਕਰਨਾ ਤਾਂ ਕੁਝ ਹੈ, ਕਰਨਾ ਤਾਂ ਕੁਝ ਹੈ, ਪਰ ਕਰਨਾ ਕਿਸ ਤਰ੍ਹਾਂ ਹੈ ਇਸ ਗੱਲ ਦੀ ਪਛਾਣ ਹੋਣੀ ਅਤ ਜ਼ਰੂਰੀ ਹੈ। ਨਹੀਂ ਤਾਂ ਸਾਹਿਬ ਕਹਿੰਦੇ ਜਿਉਂ ਰਸ ਭੋਗ ਕੇ ਤੇ ਤਾਂ ਦੁੱਖ ਲੱਗੇ, ਨਾਮ ਵਿਸਾਰ ਭਉ ਜਲ ਪਿਆ। ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਕੇ ਭਉ ਜਲ ਭਵ ਸਾਗਰ ਉਹਦੇ ਚ ਪੈ ਗਿਆ ਤੇ ਫਿਰ ਡੁੱਬ ਕੇ ਸੰਸਾਰ ਤੋਂ ਚਲਾ ਗਿਆ।
ਤਨ ਧਨ ਦੇਖਤ ਗਰਬ ਗਿਆ।
ਤਨ ਨੂੰ ਵੇਖ ਕੇ, ਧਨ ਨੂੰ ਵੇਖ ਕੇ ਹੋਰ ਹੰਕਾਰੀ ਬਣਦਾ ਚਲਾ ਗਿਆ। ਮੇਰਾ ਤਨ ਸੋਹਣਾ ਹੈ, ਮੇਰੇ ਕੋਲ ਧਨ ਦੌਲਤ ਇਤਨੀ ਹੈ, ਤੇ ਜੇ ਹੋਰ ਹੰਕਾਰ ਵੱਧਦਾ ਗਿਆ, ਗਰਬ ਵੱਧਦਾ ਗਿਆ, ਤੇ ਫਿਰ ਜੀਵਨ ਦੀ ਪਛਾਣ ਨਹੀਂ ਹੈ ਤੈਨੂੰ।
ਕਨਿਕ ਕਾਮਨੀ ਸਿਓ ਹੇਤ ਵਧਾਏ, ਕੀ ਨਾਮ ਵਿਸਾਰ ਹੈ ਭਰਮ ਗਿਆ।
ਕਨਕ ਕਾਮਨੀ, ਕਨਕ ਸੋਨਾ, ਕਾਮਨੀ ਪਤਨੀ ਜਾਂ ਔਰਤ, ਇਹਨਾਂ ਨਾਲ ਹੇਤ ਵਧਾ ਲਿਆ, ਬਹੁਤ ਜ਼ਿਆਦਾ ਉਸ ਪਾਸੇ ਮੋਹ ਪਾ ਲਿਆ ਤੇ ਨਾਮ ਵਿਸਾਰ ਦਿੱਤਾ, ਤੇ ਫਿਰ ਭਰਮਾਂ ਚ ਭਟਕਦਾ ਹੋਇਆ ਚਲਾ ਗਿਆ। ਯਾਦ ਰੱਖਣਾ, ਇੱਕ ਹੁੰਦਾ ਧਰਮ, ਇੱਕ ਹੁੰਦਾ ਭਰਮ। ਧਰਮ ਕਮਾਉਣਾ ਕੀ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਤੇ ਹੋ ਗਿਆ ਅਸਲ ਧਰਮ, ਵੀ ਚੰਗੇ ਕਰਮ ਕਰਨੇ, ਦੋ ਹੀ ਤਾਂ ਗੱਲਾਂ ਨੇ, ਵੀ ਨਾਮ ਜਪੋ ਤੇ ਚੰਗੇ ਕਰਮ ਕਰੋ। ਤੇ ਜੇ ਇਹ ਨਹੀਂ ਹੈ, ਕੇਵਲ ਬਾਹਰੋਂ ਪਾਖੰਡ ਹੈ ਪਹਿਰਾਵਾ, ਧਾਰਮਿਕ ਹੈ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਹੁਣ ਭਰਮ ਧਰਮ ਦਾ ਰੂਪ ਲੈ ਕੇ ਖੜਾ ਹੋ ਗਿਆ। ਯਾਦ ਰੱਖਣਾ, ਇੱਕ ਅਧਰਮੀ ਬੰਦਾ ਹੈ, ਉਹਦੇ ਸੁਧਰਨ ਦਾ ਚਾਂਸ ਹੈ, ਪਰ ਜਿਹਨੇ ਭਰਮ ਰੂਪ ਚ ਧਰਮ ਦਾ ਚੋਲਾ ਪਾ ਲਿਆ ਨਾ, ਉਹਦਾ ਤੇ ਸੁਧਰਨ ਦਾ ਵੀ ਕੋਈ ਚਾਂਸ ਨਹੀਂ।
ਰਹਾਓ
ਰਹਾਓ ਦੇ ਕੇ ਸਾਹਿਬ ਕਹਿੰਦੇ ਨੇ,
ਜਤ ਸਤ ਸੰਜਮ ਸੀਲ ਨਾ ਰੱਖਿਆ, ਪ੍ਰੇਤ ਪਿੰਜਰ ਮਹਿ ਕਾਸ਼ਟ ਭਇਆ।
ਨਾ ਤੇਰੇ ਕੋਲ ਜਤ ਹੈ, ਨਾ ਤੇਰੇ ਕੋਲ ਸਤ ਹੈ, ਨਾ ਸੰਜਮ ਹੈ, ਮਰਿਆਦਾ ਵੀ ਨਹੀਂ ਤੇਰੇ ਕੋਲ, ਤੇ ਤੂੰ ਕੋਈ ਸ਼ੀਲ ਨਹੀਂ ਰੱਖਿਆ। ਤੇ ਕਹਿੰਦੇ ਇਹ ਸਰੀਰ ਇੱਕ ਪਿੰਜਰਾ ਬਣ ਗਿਆ, ਇਹਦੇ ਵਿੱਚ ਤੂੰ ਭੂਤ ਵਾਂਗ ਵਸਿਆ, ਤੇ ਫਿਰ ਕਾਸ਼ਟ ਪਿਆ, ਕਾਸ਼ਟ ਲੱਕੜ ਵਰਗਾ ਹੋ ਗਿਆ। ਲੱਕੜ ਜਦ ਆਕੜ ਜਾਂਦੀ ਹੈ ਨਾ, ਤੇ ਫਿਰ ਉਹ ਸੱਟ ਹੀ ਮਾਰਦੀ ਹੈ, ਉਹਨੂੰ ਸਾਰਿਆ ਹੀ ਜਾ ਸਕਦਾ ਹੈ। ਤੇ ਕਹਿੰਦੇ ਬਿਲਕੁਲ ਇਉਂ ਮਨੁੱਖ ਵੀ ਕਈ ਵਾਰੀ ਆਕੜ ਕੇ ਤੇ ਇਸ ਸਰੀਰ ਪਿੰਜਰੇ ਦੇ ਵਿੱਚ ਬਿਲਕੁਲ ਲੱਕੜ ਵਰਗਾ ਹੋ ਜਾਂਦਾ ਹੈ, ਉਹ ਇਤਨਾ ਕਠੋਰ ਹੋ ਜਾਂਦਾ ਹੈ ਕਿ ਕਿਸੇ ਉੱਤੇ ਉਹਨੂੰ ਦਇਆ ਨਹੀਂ ਆਉਂਦੀ।
ਪੁੰਨ ਦਾਨ ਇਸਨਾਨ ਨਾ ਸੰਜਮ, ਸਾਧ ਸੰਗਤ ਬਿਨ ਬਾਦ ਜਯਾ।
ਜੀਵਨ ਵਿੱਚ ਨਾ ਪੁੰਨ ਹੈ, ਨਾ ਦਾਨ ਹੈ, ਨਾ ਇਸ਼ਨਾਨ, ਨਾ ਸੰਜਮ ਮਰਿਆਦਾ, ਸਾਧ ਸੰਗਤ ਚ ਕਦੀ ਜੁੜਿਆ ਨਹੀਂ, ਤੇ ਫਿਰ ਵਾਦ ਵਿਵਾਦ ਵਿੱਚ ਹੀ ਇਹ ਜੀਵਨ ਅਜਾਈ ਚਲਾ ਗਿਆ। ਚਲੇ ਜੁਆਰੀ ਦੋਏ ਹੱਥ ਚਾਰ, ਇੱਕ ਜੁਆਰੀ ਬੰਦੇ ਵਾਂਗ। ਦੇਖੋ ਗੱਲ ਕਹਿ ਕੇ ਇੱਕ ਮਿੰਟ ਚ ਸਮਾਪਤੀ ਕਰਾਂ ਕਿ ਭੁਲੇਖਾ ਪਛਤਾਵਾ ਬਣ ਜਾਂਦਾ ਹੈ। ਜੀਵਨ ਦੀ ਪਛਾਣ ਨਾ ਹੋਵੇ, ਜੀਵਨ ਅਜਾਈ ਚਲਾ ਜਾਂਦਾ ਹੈ। ਜੀਵਨ ਦੀ ਪਛਾਣ ਜਿਹਨੇ ਨਹੀਂ ਕੀਤੀ, ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰ, ਜਗ ਬੌਰਾਨਾ ਹੋ ਜਾਂਦਾ ਹੈ। ਤੇ ਸ਼ਬਦ ਦੀ ਸਮਝ ਸੂਝ ਕਿੱਥੇ ਮਿਲਦੀ ਹੈ? ਜਿਸ ਸਾਧ ਸੰਗਤ ਵਿੱਚ ਤੁਸੀਂ ਜੁੜੇ ਹੋਏ ਹੋ। ਕਹਿੰਦੇ ਸਾਧ ਸੰਗਤ ਤੋਂ ਬਿਨਾਂ बाद जाया, फिर बेकार आया, बेकार चला गया। चार प्रकार दे मनुख हुंदे ने, पहले बेकार, दूजे कार, तीजे उपकार, चौथे पर उपकार। पहली प्रकार दे मनुख बेकार आए, बेकार गए, शराब खाना, जुआ घर, वैश्वा दा द्वारा बसे ही जीवन। दूजे केवल काम विच जींदे ने कार, तीजे उपकार, कुछ उत्तम जीवन वाले नाम जपना, नितनेम करना, गुरुद्वारे आना, पर आप आना दूजे नूं प्रेरणा नहीं देनी। पर चौथे पर उपकार, ਉਹ ਪਰਉਪਕਾਰੀ ਹੁੰਦੇ ਨੇ, ਆਪ ਜੁੜਦੇ ਨੇ, ਹੋਰਾਂ ਨੂੰ ਜੋੜਦੇ ਨੇ। ਸੋ ਅੱਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋੜਿਆ, ਇਹ ਅਖੀਰਲੀ ਪੰਕਤੀ ਸੀ।
ਜਤ ਸਤ ਸੰਜਮ ਸੀਲ ਨਾ ਰੱਖਿਆ, ਪ੍ਰੇਤ ਪਿੰਜਰ ਮਹਿ ਕਾਸ਼ਟ ਭਇਆ, ਪੁੰਨ ਦਾਨ ਇਸਨਾਨ ਨਾ ਸੰਜਮ, ਸਾਧ ਸੰਗਤ ਬਿਨ ਬਾਦ ਜਯਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।